ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ। ਬੋਲ ਨ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਸੋ ਦੁੱਖ ਕੈਸਾ ਪਾਵੇ। ਉਠਤ ਸੁਖੀਆ ਬੈਠਤ ਸੁਖੀਆ, ਪਉ ਨਹੀਂ ਲੱਗ ਜਸ ਬੁਝਿਆ, ਰੱਖਾ ਏਕ ਹਮਾਦਾ ਸੁਆਮੀ। ਸਗਲ ਕਟਾਂਗਾ ਅੰਤਰ ਜਾਮੀ, ਰੱਖਾ ਏਕ ਹਮਾਰਾ ਸੁਆਮੀ। ਸਗਲ ਕਟਾਂਗਾ ਅੰਤਰ ਜਮੀ, ਰੱਖ ਏਕ ਹਮਾਰਾ ਹੈ, ਏਕ ਹਮਾਰਾ ਸੁਆਮੀ। ਸਗਲ ਕਟਾਂਗਾ ਅੰਤਰ ਜਮੀ, ਰੱਖ ਏਕ ਹਮਾਰਾ ਹੈ। ਹਮਾਰਾ ਸੁਆਮੀ ਸਗਲ ਕਟਾਂਗਾ ਅੰਦਰ ਜਾਮੀ, ਰੱਖ ਏਕ ਹਮਾਰਾ ਹੈ, ਏਕ ਹਮਾਰਾ ਸੁਆਮੀ। ਸਗਲ ਕਟਾਂਗਾ ਅੰਦਰ ਜਾਮੀ, ਰੱਖ ਏਕ ਹਮਾਰਾ ਹੈ।
ਸਵਾਮੀ
स्वामी सगल कटांता अंतर्यामी रखता एक हमारा स्वामी सगल कटांता जी अंतर्यामी रखता एक हमारा सुखिया बैठ सुखिया फोन ही लग जया से बुझिया रखा एक हमारा स्वामी रखा एक हमारा स्वामी सगल घटाता अंतर जमी हर सुख बसे अब हर सुख पाया हर सुख बसे अब हर सुख पाया सो दुख कैसे पाव जिस रखा है परमात्मा सो दुख कैसा पाव जिस रखा है परमात्मा जिसका ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮੇਂ ਤੋਂ ਵੱਡੇ ਕਈਆਂ ਵਡਿਆਈਆਂ ਸਰਵਣ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਜਿਤਨਾ ਸਮਾਂ ਸੱਚੇ ਪਾਤਸ਼ਾਹ ਜੀ ਸਾਨੂੰ ਹੋਰ ਬਖਸ਼ਿਸ਼ ਕਰਦੇ ਨੇ ਕੋਸ਼ਿਸ਼ ਕਰੀਏ ਇੱਕ ਵੀ ਸਵਾਸ ਪਿਆਰੇ ਦੀ ਯਾਦ ਤੋਂ ਬਿਨਾਂ ਬਿਰਥਾ ਨਾ ਜਾਵੇ। ਬਹੁਤ ਅਮੋਲਕ ਸਮਾਂ ਸਾਨੂੰ ਪ੍ਰਾਪਤ ਹੋਇਆ, ਇਸ ਸਮੇਂ ਨੂੰ ਸਫਲ ਬਣਾਈਏ, ਐਵੇਂ ਹੀ ਨਾ ਬੀਤ ਜਾਣ ਇਹ ਘੜੀਆਂ। ਰਹਿਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਮਹਾਨ ਸਮਾਂ ਸਤਸੰਗਤ ਦਾ ਜਿਹਦੇ ਨਾਲ ਮਨ ਪਵਿੱਤਰ ਹੋਣਾ ਹੈ, ਮਨ ਨਿਰਮਲ ਹੋਣਾ ਹੈ। ਕਬੀਰ ਸਾਹਿਬ ਜੀ ਦਾ ਬਚਨ ਆਪ ਜੀ ਸੁਣ ਰਹੇ ਸੋ, ਕਬੀਰ ਸਾਹਿਬ ਜੀ ਦੇ ਦੋ ਸਲੋਕ ਇਕੱਠੇ ਨੇ, ਕਬੀਰ ਗੰਗਾ ਤੀਰ ਜੋ ਘਰ ਕਰ ਪੀਵੈ ਹੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ। ਨਾਲ ਹੀ ਸਲੋਕ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਜੈਸੇ ਨਹੀਂ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇਹ ਦੋ ਸਲੋਕ ਇਕੱਠੇ ਹਨ ਤੇ ਸਤਸੰਗ ਜੀ ਭਗਤ ਕਬੀਰ ਜੀ ਪਹਿਲੇ ਸਲੋਕ ਚ ਕਹਿੰਦੇ ਨੇ ਗੰਗਾ ਦੇ ਕਿਨਾਰੇ ਘਰ ਬਣਾ ਲੈ। ਗੰਗਾ ਤੀਰ, ਤੀਰ ਦਾ ਭਾਵ ਹੈ ਕਿਨਾਰਾ। ਗੰਗਾ ਕਿਨਾਰੇ ਘਰ ਬਣਾ ਲੈ, ਤੂੰ ਗੰਗਾ ਦਾ ਜਲ ਹੀ ਛਕਿਆ ਕਰ, ਜਦੋਂ ਪੀਵੇਂ ਤੂੰ ਗੰਗਾ ਜਲ ਹੀ ਛਕੇ, ਗੰਗਾ ਜਲ ਹੀ ਪੀਵੇਂ। ਘਰ ਵੀ ਬਣਾ ਲਿਆ, ਛਕਣਾ ਵੀ ਗੰਗਾ ਦਾ ਜਲ ਹੀ ਆ। ਜੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਨਾ ਵਸਿਆ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ, ਫਿਰ ਮੁਕਤ ਨਹੀਂ ਹੋ ਸਕਦਾ। ਭਾਵ ਕੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਬੰਧਨਾ ਤੋਂ ਮੁਕਤ ਨਹੀਂ ਹੋ ਸਕੇਗਾ। ਜੀਵਨ ਮੁਕਤ ਹੁੰਦਾ ਹੈ ਗੁਰਸਿੱਖ ਜਦੋਂ ਲਗਾਤਾਰ ਸਤਸੰਗਤ ਵਿੱਚ ਆਉਂਦਾ। ਤੇ ਨਾਲ ਹੀ ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਸਤਸੰਗੀ ਨੇ ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਗੰਗਾ ਦੇ ਜਲ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਕਹਿੰਦੇ ਮਾਨੀ ਗੰਗਾ ਦੇ ਨੀਰ ਵਰਗਾ ਬਣ ਗਿਆ। ਭਗਤੀ ਕਰਨ ਕਰਕੇ, ਇਬਾਦਤ ਕਰਨ ਕਰਕੇ, ਸੱਚਾਈ ਦੇ ਰਾਹ ਉੱਤੇ ਚੱਲਣ ਕਰਕੇ ਮਨ ਹੀ ਨਿਰਮਲ ਹੋ ਗਿਆ ਨਾ, ਜਦੋਂ ਫਿਰ ਰੱਬ ਨੂੰ ਲੱਭਣ ਦੀ ਲੋੜ ਨਹੀਂ। ਕਹਿੰਦੇ ਰੱਬ ਫਿਰ ਆਪਣੇ ਭਗਤਾਂ ਨੂੰ ਲੱਭਦਾ। ਆਖੋ ਸਤਨਾਮ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰਾ ਕਹਿਤ ਕਬੀਰ ਕਬੀਰ। ਫਿਰ ਰੱਬ ਪਿੱਛੇ ਲੱਗਿਆ ਫਿਰਦਾ ਗੁਰਮੁਖੋ, ਫਿਰ ਰੱਬ ਨੂੰ ਲੱਭਣ ਦੀ ਲੋੜ ਨਹੀਂ। ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ। ਉਹ ਤੇਥੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ। ਉਹ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਚ ਨੂਰ ਨਹੀਂ, ਭਾਵ ਕੇ ਅਗਿਆਨਤਾ ਰੂਪੀ ਮੋਤੀ ਆਇਆ ਹੋਇਆ, ਤੇ ਇਹਨੂੰ ਦੂਰ ਕਰਨ ਵਾਸਤੇ ਗਿਆਨ ਦਾ ਅੰਜਨ ਚਾਹੀਦਾ, ਸੁਰਮਾ ਗਿਆਨ ਅੰਜਨ ਗੁਰਦੀਆ। ਅਗਿਆਨ ਅੰਧੇਰ ਵਿਨਾਸ਼, ਫਿਰ ਅਗਿਆਨਤਾ ਦਾ ਹਨੇਰਾ ਦੂਰ ਹੋਏਗਾ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਫਿਰ ਸਤਸੰਗਤ ਜੀ ਬਖਸ਼ਿਸ਼ ਹੁੰਦੀ ਹੈ, ਫਿਰ ਆਨੰਦ ਆਉਂਦਾ ਜਦੋਂ ਗਿਆਨ ਦਾ ਅੰਜਨ ਅਸੀਂ ਆਪਣੀਆਂ ਅੱਖਾਂ ਵਿੱਚ ਪਾਉਂਦੇ ਹਾਂ ਤੇ ਗਿਆਨ ਸਤਸੰਗਤ ਵਿੱਚ ਆਏ ਬਿਨਾਂ ਹੋ ਨਹੀਂ ਸਕਦਾ। ਕੁੰਭੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਬਿਨਾਂ ਗਿਆਨ ਨਹੀਂ, ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਤੇ ਸਤਸੰਗਤ ਜੀ ਮੁਰਸ਼ਦ ਮਿਲ ਜਾਵੇ ਕਾਮਲ, ਸੇਵਕ ਹੋਵੇ ਅਮਲ, ਸੇਵਕ ਅਮਲ ਕਰਨ ਵਾਲਾ ਹੋਵੇ, ਮੰਨਣ ਵਾਲਾ ਹੋਵੇ, ਗੱਲਾਂ ਵਾਲਾ ਨਾ ਹੋਵੇ, ਜੀ ਜੀ ਕਹੀ ਜਾਵੇ ਹੁਕਮ ਮੰਨੇ ਨਾ, ਉਸ ਸੇਵਾਦਾਰ ਦੀ ਇੱਥੇ ਗੱਲ ਨਹੀਂ। ਅਖੰਡ ਪਾਠ ਸਾਲ ਬਾਅਦ ਕਰਾਉਂਦਾ, ਸ਼ਰਾਬ ਕਹਿੰਦਾ ਮੈਂ ਛੱਡ ਨਹੀਂ ਸਕਦਾ, ਮਾਸ ਬਿਨਾਂ ਕਹਿੰਦਾ ਮੈਂ ਰਹਿ ਨਹੀਂ ਸਕਦਾ, ਪਰਹੇਜ ਵੀ ਰੱਖੇ, ਹੁਕਮ ਵੀ ਬਚਨ ਵੀ ਮੰਨੇ ਗੁਰੂ ਸਾਹਿਬ ਦਾ। ਤੇ ਸਤਸੰਗਤ ਜੀ ਫਿਰ ਜਦੋਂ ਸੱਚੇ ਪਾਤਸ਼ਾਹ ਦੇ ਬਚਨ ਮੰਨਾਂਗੇ, ਸਤਿਗੁਰ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ, ਅਮਲ ਕਰਾਂਗੇ, ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਅਮਲ, ਅਮਲ ਕਰਨ ਵਾਲਾ ਤੇ ਰੱਬ ਵਿੱਚ ਸ਼ਾਮਲ, ਰੱਬ ਫਿਰ ਵਿੱਚ ਹੀ ਹੈ, ਉਹ ਤੇਰੇ ਤੋਂ ਦੂਰ ਨਹੀਂ। ਮੁਰਸ਼ਦ ਦਾ ਬਚਨ ਮੰਨਣਾ, ਮੁਰਸ਼ਦ ਕਾਮਲ ਹੋਣਾ ਚਾਹੀਦਾ, ਪੂਰਾ ਹੋਣਾ ਚਾਹੀਦਾ, ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ, ਬੇਅੰਤ ਪ੍ਰਮਾਨ ਹਨ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀਂ ਛੋੜ, ਪੱਕਾ ਗੁਰੂ ਲੱਭ ਜਿਹੜਾ ਤੈਨੂੰ ਸੱਚ ਦਾ ਰਾਹ ਵਿਖਾਵੇ। ਤੇ ਗੁਰਮੁਖੋ ਸਾਰੇ ਧਰਮ ਸਤਿਕਾਰ ਯੋਗ ਨੇ, ਮੈਂ ਹਮੇਸ਼ਾ ਤੁਹਾਡੇ ਚਰਨਾਂ ਚ ਇਹ ਅਰਜ ਕਰਦਾ ਰਿਹਾ ਵਾ, ਹਿੰਦੂ ਨਹੀਂ ਮਾੜੇ, ਮੁਸਲਮਾਨ ਨਹੀਂ ਮਾੜੇ, ਸਿੱਖ ਨਹੀਂ ਮਾੜੇ, ਈਸਾਈ ਨਹੀਂ ਮਾੜੇ, ਜਿਹੜੇ ਲੋਕ ਮਾੜੇ ਹੁੰਦੇ ਨੇ ਉਹਨਾਂ ਦਾ ਧਰਮ ਨਹੀਂ ਹੁੰਦਾ ਕੋਈ। ਬਹੁਤ ਵਾਰ ਬੇਨਤੀ ਕੀਤੀ ਆ, ਔਰੰਗਜ਼ੇਬ ਮੁਸਲਮਾਨ ਨਹੀਂ ਸੀ, ਵਜੀਦਾ ਮੁਸਲਮਾਨ ਨਹੀਂ ਸੀ, ਫਰੋਕਸ਼ੀਅਰ ਮੁਸਲਮਾਨ ਨਹੀਂ ਸੀ, ਮਸਾ ਮੁਸਲਮਾਨ ਨਹੀਂ ਸੀ, ਜੇ ਕਹਿ ਲਓ ਗੰਗੂ ਇਹ ਹਿੰਦੂ ਨਹੀਂ ਸੀ। ਕਿਉਂਕਿ ਜੇ ਔਰੰਗਜ਼ੇਬ ਪੱਕਾ ਮੁਸਲਮਾਨ ਹੁੰਦਾ ਇਹ ਕੁਝ ਨਾ ਕਰਦਾ ਜੋ ਉਹਨੇ ਕੀਤਾ, ਜੇ ਫਰੋਕਸ਼ੀਅਰ ਸੱਚਮੁੱਚ ਮੁਸਲਮਾਨ ਹੁੰਦਾ ਉਹ ਕੁਝ ਨਾ ਕਰਦਾ ਜੋ ਉਹਨੇ ਕੀਤਾ। ਇਹਨਾਂ ਲੋਕਾਂ ਨੇ ਧਰਮ ਦੀ ਆੜ ਲੈ ਕੇ ਮਾੜੇ ਕੰਮ ਕੀਤੇ ਨੇ, ਧਰਮੀ ਹੈ ਨਹੀਂ ਸਨ ਇਹ, ਅਧਰਮੀ ਲੋਕ ਸਨ। ਤੇ ਸਤਸੰਗ ਜੀ ਪੱਕਾ ਮੁਸਲਮਾਨ ਸੀ, ਪੀਰ ਬੁੱਧੂ ਸ਼ਾਹ ਮੁਸਲਮਾਨ ਸੀ, ਸਾਈ ਮੀਆਂ ਮੀਆਂ ਮੁਸਲਮਾਨ ਸਨ, ਗਨੀ ਖਾਂ ਤੇ ਨਬੀ ਖਾਂ ਇਹ ਮੁਸਲਮਾਨ ਸਨ। ਪਾਪੀ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੁੰਦਾ, ਜਿਹੜੇ ਬੰਦਿਆਂ ਨੇ ਸਾਈਨ ਕਰ ਦਿੱਤੇ, ਜਿਹੜੇ ਬੰਦਿਆਂ ਨੇ ਹਾਮੀ ਭਰ ਦਿੱਤੀ ਵੀ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਹੋ ਜਾਣ ਦਿਓ, ਉਹਨਾਂ ਲੋਕਾਂ ਨੂੰ ਤੁਸੀਂ ਸਿੱਖ ਕਹੋਗੇ? ਨਹੀਂ, ਉਹ ਸਿੱਖੀ ਦੀ ਆੜ ਵਿੱਚ ਪਾਪ ਕਰਨ ਵਾਲੇ ਲੋਕ ਹਨ, ਧਰਮ ਦੀ ਆੜ ਲੈ ਕੇ ਪਾਪ ਕਮਾਉਣ ਵਾਲੇ ਨੇ, ਉਹਨਾਂ ਦਾ ਧਰਮ ਨਾਲ ਤੇ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ। ਇਹਨਾਂ ਲੋਕਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਸੀ। ਤੁਮ ਰਾਮ ਕਹੋ ਬਹੁ ਰਹੀਮ ਕਹੇ ਮਤਲਬ ਤੋਸ ਅੱਲਾਹ ਸੇ ਹੈ, ਤੁਮ ਦੀਨ ਕਹੋ ਬਹੁ ਧਰਮ ਕਹੇ ਮਤਲਬ ਤੋਸ ਕੀ ਰਾਹ ਸੇ ਹੈ, ਤੁਮ ਸਾਲ ਕਹੋ ਬਹੁ ਜੋਗੀ ਹੈ ਮਤਲਬ ਤੋਸ ਕੀ ਚਾਹ ਸੇ ਹੈ, ਕਿਉਂ ਲੜਦੇ ਹੋ ਨਾ ਦਮ ਬੰਦੇ ਤੇਰੀ ਸਭ ਖਾਮ ਖਿਆਲੀ ਹੈ, ਹੈ ਪੇੜ ਕੀ ਜੜ ਤੋਂ ਏਕ ਵਹੀ ਹਰ ਮਜ਼ਹਬ ਡਾਲੀ ਡਾਲੀ ਹੈ। ਹਿੰਦੂ ਹਨ ਉਹ ਆਪਣੇ ਧਰਮ ਵਿੱਚ ਪੱਕੇ ਰਹਿਣ, ਮੁਸਲਮਾਨ ਹਨ ਉਹ ਆਪਣੇ ਧਰਮ ਵਿੱਚ ਪੱਕੇ ਰਹਿਣ, ਈਸਾਈ ਹਨ ਉਹ ਆਪਣੇ ਧਰਮ ਵਿੱਚ ਪੱਕੇ ਰਹਿਣ, ਤੇ ਜੇ ਸਿੱਖ ਘਰਾਣੇ ਵਿੱਚ ਜਨਮ ਹੋਇਆ ਫਿਰ ਆਪਣੇ ਧਰਮ ਵਿੱਚ ਸਾਨੂੰ ਪੱਕੇ ਰਹਿਣਾ ਚਾਹੀਦਾ। ਪਿੱਛੇ ਜੇ ਤੁਸੀਂ ਸਭ ਨੇ ਖਬਰਾਂ ਸੁਣੀਆਂ ਨੇ ਪੜ੍ਹਦੇ ਰਹੇ ਹੋ ਪੇਪਰਾਂ ਵਿੱਚ ਕਹਿੰਦੇ ਨੇ ਅੱਜ ਧਰਮ ਪਰਿਵਰਤਨ ਕੀਤਾ ਜਾ ਰਿਹਾ ਸਿੱਖ ਧੱਕੇ ਨਾਲ ਹੀ ਸਰੋਪੇ ਪਾਈ ਜਾਂਦੇ ਆ ਇਹਦਾ ਦੀਆਂ ਗੱਲਾਂ ਆਪਾਂ ਸੁਣਨੇ ਆ ਪਰ ਧਰਮ ਪਰਿਵਰਤਨ ਨਹੀਂ ਕੀਤਾ ਜਾ ਰਿਹਾ ਹਿੰਦੂਆਂ ਨੂੰ ਧੱਕੇ ਨਾਲ ਸਿੱਖ ਬਣਾਉਣਾ ਇਹ ਧਰਮ ਪਰਿਵਰਤਨ ਹੈ ਜਿਵੇਂ ਔਰੰਗਜ਼ੇਬ ਕਰਦਾ ਸੀ ਔਰੰਗਜ਼ੇਬ ਨੇ ਧਰਮ ਪਰਿਵਰਤਨ ਕਰਨ ਦੀ ਕੋਈ ਕੋਸ਼ਿਸ਼ ਕੀਤੀ ਸੀ ਗੁਰੂ ਨਾਨਕ ਦੇ ਘਰ ਨੇ ਸਗੋਂ ਧਰਮ ਪਰਿਵਰਤਨ ਰੋਕਿਆ ਵੀ ਜਿਹੜੇ ਹਿੰਦੂ ਨੇ ਉਹਨਾਂ ਨੂੰ ਹਿੰਦੂ ਰਹਿਣ ਦਿੱਤਾ ਜਾਵੇ ਔਰੰਗਜ਼ੇਬ ਬਾਦਸ਼ਾਹ ਸਵਾ ਮਨ ਜਨੇਊ ਲਾ ਕੇ ਤੇ ਫਿਰ ਪ੍ਰਸ਼ਾਦਾ ਛਕਦਾ ਹੁੰਦਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਆਪਣਾ ਆਪ ਕੁਰਬਾਨ ਕੀਤਾ ਉਹਦੇ ਪਾਪਾਂ ਦਾ ਘੜਾ ਭਰਿਆ ਤੇ ਉਸ ਪਾਪੀ ਦਾ ਅੰਤ ਹੋਇਆ ਧਰਮ ਪਰਿਵਰਤਨ ਕਦੇ ਨਹੀਂ ਕੀਤਾ ਜਾ ਸਕਦਾ ਮਹਾਰਾਜ ਨੇ ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਹੀ ਨਹੀਂ ਕਿ ਤੂੰ ਚਰਨ ਪਹੁਲ ਲੈ ਜਦੋਂ ਪਰਵਰਿਸ਼ ਤੇਰੀ ਅਸੀਂ ਕਰਨੇ ਆ ਪਾਲਣ ਪੋਸ਼ਣ ਤੇਰਾ ਅਸੀਂ ਕਰ ਰਹੇ ਹਾਂ ਤੇ ਤੂੰ ਫਿਰ ਛੱਡਦੇ ਖਹਿਣਾ ਤੂੰ ਮੁਸਲਮਾਨ ਕਿਉਂ ਆ ਤੂੰ ਸਿੱਖ ਬਣ ਨਹੀਂ ਪੈਂਦੇ ਖਾਂ ਹੀ ਰਿਹਾ ਉਹ ਮੁਸਲਮਾਨ ਹੀ ਰਿਹਾ ਨਹੀਂ ਉਹਦੇ ਬੱਚਿਆਂ ਦੀ ਵੀ ਸ਼ਾਦੀ ਮਹਾਰਾਜ ਨੇ ਕੀਤੀ ਉਹਨੂੰ ਘਰ ਵੀ ਬਣਾ ਕੇ ਦਿੱਤਾ ਸਭ ਕੁਝ ਹੋਇਆ ਲੇਕਿਨ ਉਹਨੂੰ ਧਰਮ ਪਰਿਵਰਤਨ ਉਹਦਾ ਨਹੀਂ ਕੀਤਾ ਗਿਆ ਤੂੰ ਅੰਨ ਪੰਜ ਨਵਾਜਾਂ ਪੜ੍ਹਿਆ ਕਰ ਨਹੀਂ ਰੋਕਿਆ ਧਰਮ ਪਰਿਵਰਤਨ ਨਹੀਂ ਗੁਰੂ ਨਾਨਕ ਦਾ ਘਰ ਕਰਦਾ ਔਰ ਨਾ ਹੀ ਅੱਜ ਸਿੱਖ ਧਰਮ ਪਰਿਵਰਤਨ ਕਰ ਰਹੇ ਨੇ ਉਹ ਤੇ ਉਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਜਿਹੜੇ ਸਵੇਰ ਦੇ ਭੁੱਲੇ ਸ਼ਾਮ ਨੂੰ ਘਰ ਮੁੜ ਰਹੇ ਨੇ ਸਿੱਖ ਵਾਪਸ ਸਿੱਖ ਬਣ ਜਾਵੇ ਉਹਦੇ ਗਲ ਵਿੱਚ ਸਿਰਪਾਓ ਪਾਇਆ ਜਾਵੇ ਜਾਂ ਉਹਨੂੰ ਅੰਮ੍ਰਿਤ ਛਕਾਇਆ ਜਾਵੇ ਸਿੰਘ ਸਜਾਇਆ ਜਾਵੇ ਇਹ ਧਰਮ ਪਰਿਵਰਤਨ ਨਹੀਂ ਹੁੰਦਾ ਇਹ ਤੇ ਆਪਣੇ ਨੇ ਸਾਡੇ ਦੁਬਾਰਾ ਉਹ ਵਾਪਸ ਆ ਰਹੇ ਨੇ ਮੁੜ ਕੇ ਆ ਰਹੇ ਨੇ ਸੋ ਦਾਸ ਸਾਹਿਬ ਜੀ ਦੇ ਚਰਨਾ ਚਰਜ ਲੱਗਾ ਸੀ ਕਰਨ ਮੁਰਸ਼ਦ ਹੋਵੇ ਕਾਮਲ ਸੇਵਕ ਹੋਵੇ ਅਮਲ ਮੁਰਸ਼ਦ ਪੂਰਾ ਹੋਣਾ ਚਾਹੀਦਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬੁਰਾ ਜਿੱਥੇ ਜਿੱਥੇ ਕਿਸੇ ਦਾ ਮਨ ਲੱਗਿਆ ਹੋਇਆ ਠੀਕ ਹੈ ਪਰ ਗੁਰਸਿੱਖ ਵਾਸਤੇ ਜਿਹਦਾ ਸਿੱਖ ਘਰਾਣੇ ਵਿੱਚ ਜਨਮ ਹੋਇਆ ਉਹਦੇ ਵਾਸਤੇ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਉਹਦੇ ਪੂਰੇ ਮੁਰਸ਼ਦ ਹਨ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਅੰਨ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਸਾਡੇ ਜਿਹੜੇ ਸਿੱਖ ਇਤਿਹਾਸਕ ਗੁਰਦੁਆਰੇ ਹਨ ਤੁਸੀਂ ਵੇਖੋ ਚਮਕੌਰ ਸਾਹਿਬ ਦਾ ਇਤਿਹਾਸ ਪੜ੍ਹ ਕੇ ਨਾਲ ਹੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਪੜ੍ਹੋ ਇਹ ਦੋਵੇਂ ਇਤਿਹਾਸ ਤੁਸੀਂ ਇਕੱਠੇ ਕਰੋਗੇ ਤੇ ਹੈਰਾਨ ਹੋ ਜਾਓਗੇ ਕਿ ਗੁਰੂ ਗੋਬਿੰਦ ਸਿੰਘ ਕੈਸੇ ਮੁਰਸ਼ਦ ਸਨ ਉਹਨਾਂ ਨੇ ਆਪਣੀ ਉਮਤ ਨਾਲ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕੀਤਾ ਆਪਣੇ ਬੱਚਿਆਂ ਨਾਲੋਂ ਵੱਧ ਪਿਆਰ ਮਹਾਰਾਜ ਨੇ ਆਪਣੇ ਗੁਰਸਿੱਖਾਂ ਨਾਲ ਕੀਤਾ ਸਤ ਸੰਗਤ ਜੀ ਜਿੰਨੇ ਵੀ ਸਾਡੇ ਤੀਰਥ ਅਸਥਾਨ ਹਨ ਉਹ ਸਾਡੇ ਵਾਸਤੇ ਪ੍ਰੇਰਣਾ ਸਰੋਤ ਨੇ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਬਣੇ ਨੇ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਸਨ ਅੱਜ ਕੱਲ੍ਹ ਬਹੁਤ ਲੋਕ ਇਸ ਗੱਲ ਦੇ ਉੱਤੇ ਵੀ ਚਰਚਾ ਕਰਦੇ ਨੇ ਜਾਂ ਬੜਾ ਪੇਪਰਾਂ ਵਿੱਚ ਆਰਟੀਕਲ ਵੱਡੇ ਵੱਡੇ ਛਪਦੇ ਆ ਕਿ ਵੱਡੇ ਵੱਡੇ ਸਰੋਵਰਾਂ ਦੀ ਕੀ ਜ਼ਰੂਰਤ ਆ ਜਿੱਥੇ ਸਰੋਵਰ ਨੇ ਉੱਥੇ ਝੋਨਾ ਬੀਜ ਦੇਣਾ ਚਾਹੀਦਾ ਇਹ ਸ਼ਬਦ ਆਪਾਂ ਆਮ ਅੱਜ ਕੱਲ੍ਹ ਪੜ੍ਹਦੇ ਤੇ ਸੁਣਨੇ ਆ ਪੜ੍ਹਨ ਵਾਲੇ ਜੇ ਹਨ ਤੇ ਲਿਖਣ ਵਾਲੇ ਵੀ ਤਾਂ ਹੀ ਜੇ ਲੋਕ ਇਹੋ ਜਿਹੇ ਮਸਾਲੇਦਾਰ ਖਬਰਾਂ ਜਿਹੜੇ ਪੜ੍ਹਨ ਦੇ ਸ਼ੌਕੀਨ ਨੇ ਲਿਖਣ ਵਾਲੇ ਤਾਂ ਹੀ ਲਿਖਦੇ ਨੇ ਨਾ ਸ਼ੰਕਾਵਾਦੀ ਲੋਕ ਜਿਨ੍ਹਾਂ ਦੀ ਬਿਰਦੀ ਚ ਕੋਈ ਟਿਕਾ ਨਹੀਂ ਕੋਈ ਸਹਿਜ ਨਹੀਂ
ਉਹ ਇਹਨਾਂ ਦੀਆਂ ਗੱਲਾਂ ਨੂੰ ਤਰਜੀਹ ਦਿੰਦੇ ਨੇ, ਸੁਣਦੇ ਨੇ, ਉਹਨਾਂ ਨੂੰ ਇਹਨਾਂ ਗੱਲਾਂ ਚੋਂ ਰਸ ਆਉਂਦਾ ਵੀ ਜਿਹੜਾ ਦਰਬਾਰ ਸਾਹਿਬ ਹੈ ਅੰਮ੍ਰਿਤਸਰ, ਇਹਨਾਂ ਸਰੋਵਰਾਂ ਦੀ ਕੀ ਲੋੜ। ਸਿੱਖ ਧਰਮ ਵਿੱਚ ਸਭ ਨਾਲੋਂ ਵੱਡਾ ਸਰੋਵਰ ਸ਼੍ਰੀ ਤਰਨ ਤਾਰਨ ਸਾਹਿਬ ਦਾ ਹੈ, ਇਹਨਾਂ ਸਰੋਵਰਾਂ ਦੀ ਕੀ ਲੋੜ ਹੈ, ਝੋਨਾ ਬੀਜੋ ਕਿਸੇ ਦੇ ਕੰਮ ਆਏਗਾ, ਇਹਦਾ ਦੀਆਂ ਗੱਲਾਂ ਆਪਾਂ ਪੜ੍ਹਨਾ। ਇਹ ਨਾਸਤਿਕ ਲੋਕਾਂ ਦੇ ਵਿਚਾਰ ਹਨ। ਗੁਰੂ ਮਹਾਂਪੁਰਖ ਦੁਨੀਆਂ ਵਿੱਚੋਂ ਚਲੇ ਜਾਂਦੇ ਨੇ, ਉਹਨਾਂ ਦੀ ਬਖਸ਼ਿਸ਼ ਨਹੀਂ ਜਾਂਦੀ, ਉਹ ਹਮੇਸ਼ਾ ਕੰਮ ਕਰਦੀ ਰਹਿੰਦੀ ਹੈ। ਤੁਸੀਂ ਪਰਸੋਂ ਹੀ ਮੈਨੂੰ ਦੱਸਿਆ ਸੰਗਤ ਨੇ ਵੀ ਟੈਲੀਵਿਜ਼ਨ ਉੱਤੇ ਇਹ ਖਬਰ ਦਿੱਤੀ ਗਈ ਵੀ ਇੱਕ ਲੜਕੀ ਦਰਬਾਰ ਸਾਹਿਬ ਗਈ, ਉਹਦੀ ਨਜ਼ਰ ਬਦਲੀ, ਨਜ਼ਰ ਨਹੀਂ ਸੀ ਉਹਨੂੰ ਮੱਥਾ ਟੇਕਿਆ, ਉਹਨੇ ਫਰਕ ਪਿਆ। ਤੁਹਾਡੇ ਇੱਥੇ ਮੋਹਾਲੀ ਵਿੱਚ ਵੀ ਇੱਕ ਪਰਿਵਾਰ ਹੈ, ਉਹਦਾ ਐਡਰੈਸ ਮਿਲ ਸਕਦਾ, ਉਹਦੇ ਘਰੋਂ ਪਤਾ ਕੀਤਾ ਜਾ ਸਕਦਾ, ਜਿਸ ਡਾਕਟਰ ਦੀ ਬੱਚੀ ਦੀ ਨਜ਼ਰ ਨਹੀਂ ਸੀ। ਦਰਬਾਰ ਸਾਹਿਬ ਗਿਆ, ਉੱਥੇ ਰੋਜ਼ 40 ਦਿਨ ਰਹਿਣਾ ਸੀ ਉਹਨੇ, ਅਜੇ 40 ਦਿਨ ਪੂਰੇ ਵੀ ਨਹੀਂ ਸੀ ਹੋਏ, ਜਮਾਂਦਰੂ ਉਸ ਬੱਚੀ ਦੀ ਨਜ਼ਰ ਨਹੀਂ ਸੀ। ਸਰੋਵਰ ਵਿੱਚੋਂ ਜਲ ਭਰ ਕੇ ਉਹਦੀਆਂ ਅੱਖਾਂ ਉੱਤੇ ਰੋਜ਼ ਪੱਟੀ ਲੈ ਕੇ, ਕੱਪੜਾ ਲੈ ਕੇ ਉਹ ਜਲ ਦੇ ਨਾਲ ਅੱਖਾਂ ਨੂੰ ਧੋਂਦੇ ਰਹੇ। ਉਹ ਇੱਕ ਦਿਨ ਨਜ਼ਰ ਬਦਲੀ, ਉਹਦੀ ਨਜ਼ਰ ਪਲਟਾਈ, ਵਾਪਸ ਆ ਗਈ। ਜਮਾਂਦਰੂ ਉਹ ਬੱਚੀ ਨੇਤਰਹੀਨ ਸੀ। ਤੇ ਦਾਸ ਦੇ ਕਹਿਣ ਤੋਂ ਭਾਵ ਇਹ ਆ, ਅੱਜ ਵੀ ਗੁਰੂ ਘਰ ਵਿੱਚ ਪ੍ਰਤੱਖ ਕਰਾਮਾਤਾਂ ਵਰਤਦੀਆਂ ਨੇ, ਸੁੱਤੇ ਸਿੱਧ ਸ਼ਰਧਾ ਵਾਲਿਆਂ ਦੀਆਂ ਅੱਜ ਵੀ ਝੋਲੀਆਂ ਭਰਦੀਆਂ ਨੇ, ਅੱਜ ਵੀ। ਇੱਥੇ ਕੱਲ ਮੈਂ ਇੱਕ ਘਰ ਵਿੱਚ ਗਿਆ ਸਾਂ, ਉਹਨਾਂ ਨੇ ਮੈਨੂੰ ਦੱਸਿਆ, ਗੁਰਮੁਖਾਂ ਨੇ, ਤੁਹਾਡੇ ਇੱਥੋਂ ਦੇ ਇਕੱਠੇ ਹੋ ਕੇ ਸੱਜਣ ਉਪਰਾਲਾ ਕਰ ਰਹੇ ਨੇ, ਇੱਕ ਫਿਲਮ ਬਣਾ ਰਹੇ ਨੇ। ਅੱਜ ਲੋੜ ਹੈ ਮੀਡੀਏ ਦਾ ਯੁੱਗ। ਪਹਿਲਾਂ ਪੜ੍ਹਨ ਦਾ ਸਮਾਂ ਅੱਜ ਸਾਡੇ ਕੋਲ ਬਹੁਤ ਘੱਟ ਹੈ, ਗੁਰ ਇਤਿਹਾਸ ਘੱਟ ਪੜ੍ਹਨੇ ਔਰ ਵਿਚਾਰਨੇ ਆ। ਬੱਚਿਆਂ ਨੂੰ ਟੈਲੀਵਿਜ਼ਨ ਦਾ ਸ਼ੌਂਕ ਬਹੁਤ ਹੈ, ਇਸੇ ਦੇ ਜ਼ਰੀਏ ਗਿਆਨ ਦੇਣ ਦਾ ਉਪਰਾਲਾ ਕਈ ਕਰ ਰਹੇ ਨੇ। ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਵੀ ਫਿਲਮ ਬਣੀ, ਹੋਰ ਵੀ ਬੇਅੰਤ ਗੁਰਮੁਖ ਉਪਰਾਲਾ ਕਰ ਰਹੇ ਨੇ। ਤੁਹਾਡੇ ਇੱਥੋਂ ਦੇ ਸਿੰਘ ਵੀ ਉਪਰਾਲਾ ਕਰ ਰਹੇ ਨੇ। ਉਹਨਾਂ ਨੇ ਮੈਨੂੰ ਦੱਸਿਆ, ਮੈਂ ਕਿਹਾ ਵੀ ਤੁਸੀਂ ਕੀ ਉਹਦੇ ਵਿੱਚ ਦੱਸੋਗੇ। ਉਹ ਗੁਰਮੁਖ ਕਹਿਣ ਲੱਗੇ, ਅਸੀਂ ਇੱਕ ਫਿਲਮ ਬਣਾ ਰਹੇ ਹਾਂ, 1.5 ਕਰੋੜ ਦਾ ਪ੍ਰੋਜੈਕਟ ਹੈ ਸਾਡਾ, ਔਰ ਅਸੀਂ ਉਹਨਾਂ ਨੂੰ ਵਿੱਚ ਲੈ ਕੇ ਆਉਣਾ ਜਿਨ੍ਹਾਂ ਉੱਤੇ ਬਖਸ਼ਿਸ਼ ਹੋਈ। ਕਿੱਦਾਂ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ਾਂ ਅੱਜ ਵੀ ਮਿਲ ਰਹੀਆਂ। ਉਹਨਾਂ ਨੇ ਦੱਸਿਆ, ਕਹਿੰਦੇ 10-12 ਪਰਿਵਾਰ ਸਾਨੂੰ ਲੱਭ ਗਏ ਨੇ, ਅਸੀਂ ਹੋਰ ਵੀ ਲੱਭ ਰਹੇ ਹਾਂ, ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹ ਦਰਬਾਰ ਸਾਹਿਬ ਤੋਂ ਠੀਕ ਹੋਏ ਨੇ, ਕੈਂਸਰ ਵਰਗੇ ਮਰੀਜ਼ ਜਿਨ੍ਹਾਂ ਤੇ ਕਿਰਪਾ ਹੋਈ। ਤੇ ਮੈਨੂੰ ਖੁਸ਼ੀ ਹੋਈ, ਮੈਂ ਉਹਨਾਂ ਨੂੰ ਹੱਲਾਸ਼ੇਰੀ ਵੀ ਦਿੱਤੀ ਆ ਵੀ ਜ਼ਰੂਰ ਇੱਦਾਂ ਦਾ ਸਾਨੂੰ ਉਪਰਾਲਾ ਕਰਨਾ ਚਾਹੀਦਾ, ਲੱਭੋ ਉਹਨਾਂ ਨੂੰ, ਵੇਖੋ ਕੌਣ ਨੇ ਜਿਨ੍ਹਾਂ ਤੇ ਬਖਸ਼ਿਸ਼ ਹੋਈ ਆ। ਗੁਰੂ ਘਰ ਦੀ ਰਹਿਮਤ ਅੱਜ ਵੀ ਵਰਤ ਰਹੀ ਹੈ, ਘਾਟ ਸਾਡੇ ਵਿੱਚ, ਸਾਡੇ ਗੁਰੂ ਚ ਕੋਈ ਘਾਟ ਨਹੀਂ। ਮੈਂ ਹਮੇਸ਼ਾ ਤੋਂ ਆਪ ਜੀ ਦੇ ਚਰਨਾਂ ਚ ਬੇਨਤੀਆਂ ਕਰਦਾ ਰਿਹਾ ਵਾ ਕਿ ਗੁਰਮੁਖੋ, ਸਾਨੂੰ ਕਦੇ ਇਹ ਗੱਲ ਨਹੀਂ ਕਹਿਣੀ ਚਾਹੀਦੀ ਗੁਰੂ ਘਰ ਵਿੱਚ ਦੇਰ ਹੈ, ਅੰਧੇਰ ਨਹੀਂ। ਗੁਰੂ ਘਰ ਵਿੱਚ ਅੰਧੇਰ ਵੀ ਨਹੀਂ, ਗੁਰੂ ਘਰ ਵਿੱਚ ਦੇਰ ਵੀ ਨਹੀਂ। ਅਸੀਂ ਰਹਿਰਾਸ ਜੀ ਦੇ ਰਹਿਰਾਸ ਦੇ ਪਾਠ ਵਿੱਚ ਰੋਜ਼ ਇਹ ਬਚਨ ਪੜ੍ਹਨੇ ਆ, ਸੁਣਨੇ ਆ। ਸੱਚੇ ਪਾਤਸ਼ਾਹ ਦੇ ਬਚਨ ਹਨ, ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਉਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਨਿਧਾਨ 9 ਨਿਧੀਆਂ, 10 ਅਸ਼ਟ ਸਿਧਾਨ, 10 ਅਸ਼ਟ, 10 ਤੇ ਅਸ਼ਟ 8, 18 ਸਿੱਧੀਆਂ। ਠਾਕੁਰ ਪਰਮੇਸ਼ਰ, ਠਾਕੁਰ ਕਰ ਹੱਥ, ਤਲ ਹੱਥਾਂ ਦੀਆਂ ਤਲੀਆਂ। ਪਰਮੇਸ਼ਰ ਨੇ 9 ਨਿਧੀਆਂ ਤੇ 18 ਸਿੱਧੀਆਂ ਆਪਣੇ ਹੱਥ ਦੀ ਤਲੀ ਤੇ ਟਿਕਾ ਕੇ ਰੱਖੀਆਂ ਹੋਈਆਂ, ਤਲੀ ਤੇ। ਕਿਉਂ? ਕਿਤੇ ਮੇਰੇ ਸੇਵਕ ਨੂੰ, ਸਿੱਖ ਨੂੰ ਇਹ ਦਾਤਾਂ ਦੇਣ ਲੱਗਿਆਂ ਦੇਰ ਨਾ ਲੱਗ ਜਾਏ। ਸੱਚੇ ਪਾਤਸ਼ਾਹ ਰਹਿਰਾਸ ਸਾਹਿਬ ਦੇ ਬਚਨ ਪੜ੍ਹ ਕੇ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਗੁਰੂ ਘਰ ਵਿੱਚ ਦੇਰ ਹੈ, ਨਾ ਇੱਥੇ ਦੇਰ ਹੈ ਤੇ ਨਾ ਹੀ ਇੱਥੇ ਅੰਧੇਰ ਹੈ। ਜੇ ਅੱਜ ਅੰਧੇਰ ਛਾਇਆ ਹੋਇਆ ਤਾਂ ਵੀ ਸਾਡੇ ਕਰਮਾਂ ਦਾ, ਜੇ ਦੇਰ ਵੀ ਲੱਗ ਰਹੀ ਹੈ ਤੇ ਸਾਡੀ ਸ਼ਰਧਾ ਚ ਦੇਰੀ ਹੈ, ਸਾਡੀ ਭਾਵਨਾ ਵਿੱਚ ਦੇਰੀ ਆ, ਗੁਰੂ ਘਰ ਵਿੱਚ ਕੋਈ ਦੇਰੀ ਨਹੀਂ। ਤੇ ਸਤ ਸੰਗਤ ਅੱਜ ਵੀ ਗੁਰੂ ਘਰ ਵਿੱਚ ਸਤਿਗੁਰ ਦੀਆਂ ਰਹਿਮਤਾਂ ਵਰਤ ਰਹੀਆਂ ਨੇ, ਉਹ ਗੱਲ ਵੱਖ ਹੈ। ਸਾਡੇ ਵੇਖਣ ਦਾ ਨਜ਼ਰੀਆ ਅਲੱਗ ਅਲੱਗ ਹੈ, ਵੇਖਣ ਵਿੱਚ ਫਰਕ ਹੈ, ਸਾਡੇ ਵਿੱਚ ਫਰਕ ਹੋ ਸਕਦਾ, ਸਾਡੇ ਵਿੱਚ ਘਾਟ ਹੋ ਸਕਦੀ ਹੈ, ਪਰ ਗੁਰੂ ਘਰ ਵਿੱਚ ਕੋਈ ਘਾਟ ਨਹੀਂ। ਦਾਸ ਅਰਜ ਕਰ ਰਿਹਾ ਸੀ, ਸਾਡੇ ਧਾਰਮਿਕ ਅਸਥਾਨ ਪ੍ਰੇਰਣਾ ਸਰੋਤ ਹਨ। ਜੇ ਅੱਜ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਦੇ ਦਰਸ਼ਨ ਕਰੋ, ਉਧਰੋਂ ਚਮਕੌਰ ਸਾਹਿਬ ਦੋਵਾਂ ਦਾ ਇਤਿਹਾਸ ਵੇਖੋ ਤੇ ਹੈਰਾਨ ਹੋ ਜਾਂਗੇ। ਅਸਲ ਵਿੱਚ ਅਸੀਂ ਵੇਖਨੇ ਘਾਟਾਂ, ਅਸੀਂ ਪਿੱਛੇ ਲੱਗੂ ਜ਼ਿਆਦਾ। ਜੇ ਅਸੀਂ ਕਿਸੇ ਦੇ ਪਿੱਛੇ ਲੱਗਨੇ ਆ ਉਦੋਂ ਸਾਡੀਆਂ ਅੱਖਾਂ ਬੰਦ ਨੇ, ਕੰਨਾਂ ਨਾਲ ਸੁਣ ਕੇ ਲੱਗਨੇ ਆ। ਜੇ ਸੋਭਾ ਕਰਨੇ ਆ ਨਾ ਅਸੀਂ ਕਿਸੇ ਦੀ, ਅੱਜ ਅਸੀਂ ਕਰਨੇ ਆ ਕੰਨਾਂ ਨਾਲ ਸੁਣੀ ਜਾਂਦੇ ਹਾਂ, ਜੀਭ ਤੋਂ ਸੋਭਾ ਕਰੀ ਜਾਂਦੇ। ਕੰਨਾਂ ਨਾਲ ਸੁਣੀ ਜਾਓ, ਜੀਭ ਤੋਂ ਸੋਭਾ ਕਰੀ ਜਾਓ। ਅੱਖਾਂ ਉੱਤੇ ਹੱਥ ਰੱਖਿਆ ਹੋਇਆ ਸਾਡੇ, ਪੱਟੀ ਬੰਨੀ ਹੋਈ ਹੈ, ਤੇ ਜਦੋਂ ਕਰਨ ਲੱਗਨੇ ਆ ਨਿੰਦਿਆ ਉਦੋਂ ਵੀ ਕੰਨਾਂ ਨਾਲ ਸੁਣੀ ਜਾਓ, ਜੀਭ ਤੋਂ ਨਿੰਦਿਆ ਕਰੀ ਜਾਓ, ਉਦੋਂ ਵੀ ਅਸੀਂ ਅੱਖੀ ਨਹੀਂ ਵੇਖਦੇ। ਜਦੋਂ ਪਿੱਛੇ ਲੱਗਣਾ ਚਾਹੀਦਾ ਉਦੋਂ ਸਾਨੂੰ ਅੱਖੀ ਵੇਖਣਾ ਚਾਹੀਦਾ, ਤੇ ਜਦੋਂ ਕਿਸੇ ਦੀ ਨਿੰਦਿਆ ਕਰਨੀ ਚਾਹੀਦੀ ਆ ਉਦੋਂ ਵੀ ਸਾਨੂੰ ਅੱਖੀ ਵੇਖਣਾ ਚਾਹੀਦਾ, ਅੱਖੀ ਵੇਖਣਾ ਚਾਹੀਦਾ ਸਾਨੂੰ ਵੀ ਇਹ ਸੱਚ ਹੈ ਕਿ ਨਹੀਂ। ਅਸਲ ਘਾਟ ਮਾਰ ਖਾਧੀ ਹੋਈ ਅਸੀਂ ਇਸੇ ਕਰਕੇ ਆ, ਅਸੀਂ ਆਪਣਾ ਇਤਿਹਾਸ ਪੜ੍ਹਨਾ ਸੁਣਨਾ ਵਿਚਾਰਨਾ ਛੱਡ ਦਿੱਤਾ ਆ। ਅਸੀਂ ਵੇਖ ਲੈਂਦੇ ਹਾਂ ਬੜੀ ਦੁਨੀਆ ਜਾਂਦੀ ਹੈ, ਬੱਲੇ 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 ਬਲਾ ਇਕੱਠ ਹੁੰਦਾ ਹੈ, ਆਪਾਂ ਵੀ ਚੱਲੋ, ਬਸ ਇਹੀ ਗੱਲ ਅਸੀਂ ਮੁੱਖ ਰੱਖੀ ਹੈ। ਪਰ ਸਤਸੰਗ ਜੀ ਜਿਹੜੇ ਪਿਆਰ ਵਾਲੇ ਗੁਰਮੁਖ ਹਨ ਉਹ ਹਰ ਗੱਲ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਵੇਖਦੇ ਨੇ, ਫਿਰ ਉਹ ਵਿਚਾਰਦੇ ਨੇ। ਤੇ ਸਤਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਕਸਵੱਟੀ ਹੈ, ਹਰ ਗੱਲ ਪਰਖੀ ਜਾ ਸਕਦੀ ਹੈ, ਵਿਚਾਰੀ ਜਾ ਸਕਦੀ ਹੈ। ਤੇ ਜੋ ਅੱਜ ਸਾਡੇ ਤੀਰਥ ਅਸਥਾਨ ਨੇ ਜਰਾ ਉਹਨਾਂ ਵੱਲ ਵੇਖੀਏ, ਕੱਲਾ ਮੱਥਾ ਟੇਕਣ ਤੱਕ ਸੀਮਤ ਨਾ ਰਹੀਏ। ਦੇਗਾਂ ਕਰਾਈਆਂ, ਮੱਥਾ ਟੇਕਿਆ ਤੇ ਵਾਪਸ ਘਰ ਮੁੜ ਆਏ, ਅਸੀਂ ਉਹਦੇ ਇਤਿਹਾਸ ਤੋਂ ਵੀ ਜਾਣੂ ਹੋਈਏ। ਜੋ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਅਸੀਂ ਉਹਦੇ ਤੋਂ ਵੀ ਜਾਣੂ ਹੋਈਏ। ਵੇਖੋ ਗੁਰਮੁਖੋ, ਚਮਕੌਰ ਸਾਹਿਬ ਦੀ ਪਾਵਨ ਧਰਤੀ ਜਿਹਦੀ ਬਾਬਤ ਯੋਗੀ ਅੱਲਾ ਯਾਰ ਖਾਂ ਨੇ ਆਖਿਆ, ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ। ਯੋਗੀ ਅੱਲਾ ਯਾਰ ਖਾਂ ਦੀ ਕਲਮ ਕਹਿੰਦੀ ਹੈ, ਉਹਨੇ ਵੱਡੇ ਸਾਹਿਬਜ਼ਾਦਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਲਿਖਿਆ। ਔਰ ਅੱਜ ਤੱਕ ਮੇਰਾ ਖਿਆਲ ਇਹ ਆ ਵੀ ਕਿਸੇ ਸਿੱਖ ਲਿਖਾਰੀ ਨੇ ਇੰਨੇ ਦਰਦ ਭਰੇ ਲਫ਼ਜ਼ਾਂ ਵਿੱਚ ਇਸ ਇਤਿਹਾਸ ਨੂੰ ਬਿਆਨ ਨਹੀਂ ਕੀਤਾ ਜਿਵੇਂ ਉਹਨਾਂ ਨੇ ਕੀਤਾ, ਕਲਮ ਬੰਦ ਕੀਤਾ ਉਸ ਇਤਿਹਾਸ। ਔਰ ਉਹ ਕਹਿੰਦੇ ਨੇ, ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ। ਹਿੰਦੁਸਤਾਨ ਵਿੱਚ ਕਹਿੰਦੇ ਤੀਰਥ ਹੈ ਯਾਤਰਾ ਦੇ ਲਈ ਕਿਹੜਾ, ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਜਿੱਥੇ ਇੱਕ ਬਾਪ ਨੇ ਆਪਣੇ ਬੇਟਿਆਂ ਨੂੰ ਬੱਚਿਆਂ ਨੂੰ ਅੱਖਾਂ ਸਾਹਮਣੇ ਸ਼ਹੀਦ ਹੁੰਦਿਆਂ ਤੱਕਿਆ, ਕਹਿੰਦੇ ਉਹ ਸਭ ਨਾਲੋਂ ਵੱਡਾ ਤੀਰਥ ਹੈ ਚਮਕੌਰ ਸਾਹਿਬ ਦੀ ਪਾਵਨ ਧਰਤੀ। ਹੁਣ ਤੀਰਥਾਂ ਉੱਤੇ ਜਾਣਾ ਮਾੜੀ ਗੱਲ ਨਹੀਂ, ਪਰ ਉੱਥੋਂ ਦਾ ਸਿਧਾਂਤ ਅਸੀਂ ਜ਼ਰੂਰ ਪੱਲੇ ਬੰਨ ਕੇ ਲੈ ਕੇ ਆਇਆ ਕਰੀਏ। ਗੁਰੂ ਨਾਨਕ ਸਾਹਿਬ, ਅਸੀਂ ਇੰਨਾ ਇਤਿਹਾਸ ਪੜ੍ਹਿਆ ਸੁਣਿਆ ਵੀ ਗੁਰੂ ਨਾਨਕ ਸਾਹਿਬ ਵੇਈ ਚ ਗਏ, ਵੇਈ ਦੇ ਵਿੱਚੋਂ ਬਾਹਰ ਆਏ, ਤਿੰਨ ਦਿਨ ਬਾਅਦ ਚੁੱਭਾ ਮਾਰਿਆ, ਤਿੰਨ ਦਿਨ ਬਾਅਦ ਬਾਹਰ ਆਏ, ਆਉਣ ਸਾਰ ਮੜੀਆਂ ਚ ਬਹਿ ਗਏ, ਮੜੀਆਂ ਵਿੱਚ ਬੈਠੇ, ਸ਼ਮਸ਼ਾਨ ਘਾਟ ਵਿੱਚ ਬੈਠੇ। ਬਾਅਦ ਵਿੱਚ ਉਹਨਾਂ ਨੇ ਪ੍ਰਚਾਰ ਆਰੰਭ ਕਰ ਦਿੱਤਾ। ਅਸੀਂ ਲੋਕ ਇਦੂ ਅੱਗੇ ਗੱਲ ਨਿਬੇੜ ਦਿੱਤੀ ਵੀ ਮਹਾਰਾਜ ਬੈਠੇ ਸੀ, ਪਰ ਵੇਖਣਾ ਤੇ ਅਸੀਂ ਇਹ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ, ਸੱਚੇ ਪਾਤਸ਼ਾਹ ਦਾ ਜੀਵਨ ਕਿਸੇ ਵੀ ਪੱਖ ਤੋਂ ਵੇਖੋਗੇ, ਸਾਡੇ ਵਾਸਤੇ ਮਹਾਰਾਜ ਨੇ ਪੂਰਨੇ ਪਾਏ ਨੇ, ਜੇ ਉੱਥੇ ਗਏ ਨੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਬੈਠੇ ਨੇ, ਸਾਡੇ ਵਾਸਤੇ ਸਿੱਖਿਆ ਦਿੱਤੀ ਪ੍ਰਚਾਰ ਆਰੰਭ ਕਰਨ ਦੀ। ਗੁਰੂ ਨਾਨਕ ਸਾਹਿਬ ਨੇ ਹੁਣ ਸੱਚ ਬੋਲਣਾ ਸ਼ੁਰੂ ਕਰਨਾ ਸੀ, ਬੋਲਦੇ ਤੇ ਉਹ ਪਹਿਲਾਂ ਵੀ ਸੱਚ ਸਨ, ਪਰ ਹੁਣ ਦੁਨੀਆਂ ਵਿੱਚ ਉਹਨਾਂ ਨੇ ਹੋਕਾ ਦੇਣਾ ਸੀ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਨੇ ਡਿਊਟੀ ਲਾਈ, ਜਦੋਂ ਗੁਰੂ ਨਾਨਕ ਸਾਹਿਬ ਤੁਰਨ ਲੱਗੇ ਉਹਨਾਂ ਨੇ ਆਖਿਆ ਹੁਣ ਮੈਂ ਹੋਕਾ ਦੇਣਾ ਸੱਚ ਦਾ, ਜਿੱਥੇ ਸੱਚ ਦੀ ਹਮਾਇਤ ਕਰਨ ਵਾਲੇ ਲੋਕ ਉੱਠਣਗੇ ਉੱਥੇ ਬੜੇ ਵਿਰੋਧੀ ਵੀ ਖੜੇ ਹੋ ਜਾਣਗੇ। ਤੇ ਗੁਰੂ ਨਾਨਕ ਸਾਹਿਬ ਨੇ ਫਿਰ ਮੜੀਆਂ ਵਿੱਚ ਜਾ ਕੇ ਉਦੋਂ ਬਾਅਦ ਪ੍ਰਚਾਰ ਆਰੰਭ ਕੀਤਾ। ਤੇ ਸਾਨੂੰ ਇਹਦੇ ਤੋਂ ਕੀ ਸਿੱਖਿਆ ਦਿੱਤੀ? ਮਹਾਰਾਜ ਦੇ ਕਹਿਣ ਤੋਂ ਭਾਵ ਸੀ ਕਿ ਇਹ ਗੁਰਸਿੱਖੋ ਹੈ ਪ੍ਰਚਾਰਕੋ, ਜੇ ਸੱਚ ਦਾ ਹੋਕਾ ਦੇਣ ਲੱਗੀਏ ਮੌਤ ਤੋਂ ਨਾ ਡਰੀਏ, ਕਿਉਂਕਿ ਜਦੋਂ ਸੱਚ ਬੋਲੇਗਾ ਕੋਈ ਤੇ ਲੋਕ ਕੀ ਕਹਿਣਗੇ, ਤੂੰ ਚੁੱਪ ਕਰਾ ਦੇ ਨਹੀਂ ਤੇ ਕਰਾ ਦੇਵਾਂਗੇ, ਚੁੱਪ ਕਰ ਜਾ ਨਹੀਂ ਤੇ ਕਰਾ ਦੇਵਾਂਗੇ ਚੁੱਪ, ਵੱਧ ਤੋਂ ਵੱਧ ਇੱਥੋਂ ਤੱਕ ਕੀ ਕਹੇਗਾ ਨਾ ਕੋਈ ਵੀ, ਤੈਨੂੰ ਮਾਰ ਦੇਵਾਂਗੇ, ਤੈਨੂੰ ਮੜੀਆਂ ਚ ਪਹੁੰਚਾ ਦੇਵਾਂਗੇ। ਗੁਰੂ ਨਾਨਕ ਸਾਹਿਬ ਨੇ ਸੱਚ ਦਾ ਹੋਕਾ ਦੇਣ ਤੋਂ ਪਹਿਲਾਂ ਮੜੀਆਂ ਚ ਹੀ ਆਰੰਭਤਾ ਕੀਤੀ, ਤੁਸੀਂ ਮੈਨੂੰ ਮੜੀਆਂ ਚ ਕੀ ਪਹੁੰਚਾਓਗੇ, ਮੈਂ ਮੜੀਆਂ ਪਹਿਲਾਂ ਹੀ ਵੇਖ ਕੇ ਆਇਆ। ਖੁਸ਼ਸਤਨਾ ਮੜੀਆਂ ਚ ਜਾ ਕੇ ਬਾਅਦ ਵਿੱਚ ਪ੍ਰਚਾਰ ਆਰੰਭ ਕੀਤਾ। ਸਾਰੀ ਦੁਨੀਆਂ ਮੜੀਆਂ ਤੋਂ ਡਰਦੀ, ਸ਼ਮਸ਼ਾਨ ਘਾਟ ਤੋਂ ਲੋਕ ਇਸੇ ਕਰਕੇ ਡਰਦੇ ਨੇ ਕਿਉਂਕਿ ਉੱਥੇ ਮੌਤ ਹੈ। ਪਿੰਡਾਂ ਵਿੱਚ ਸ਼ਹਿਰਾਂ ਵਿੱਚ ਤੇ ਫਰਕ ਆ, ਪਿੰਡਾਂ ਵਿੱਚ ਲੋਕਾਂ ਨੇ ਸ਼ਮਸ਼ਾਨ ਘਾਟ ਪਿੰਡਾਂ ਤੋਂ ਬਾਹਰ ਬਣਾਏ ਹੋਏ ਨੇ, ਆਬਾਦੀ ਤੋਂ ਬਾਹਰ, ਇਹਨਾਂ ਨੂੰ ਦੂਰ ਕਰੋ ਬਈ, ਸ਼ਮਸ਼ਾਨ ਘਾਟ ਦੂਰ, ਇੱਕ ਕਿਲੋਮੀਟਰ ਵੀ ਪੈਦਲ ਚੱਲ ਕੇ ਜਾਣਾ ਪੈਂਦਾ ਕਈ ਵਾਰੀ ਮੁਰਦੇ ਨੂੰ ਚੁੱਕ ਕੇ, ਪਰ ਦੂਰ ਬਣਾਉਣਗੇ, ਪਰ ਫਿਰ ਵੀ ਗੁਰਮੁਖੋ ਡਰਦੇ ਸਾਰੇ ਆ ਮੌਤ ਤੋਂ, ਉਹੀ ਸ਼ਮਸ਼ਾਨ ਘਾਟ ਉਹ ਫਿਰ ਸਾਡੇ ਘਰਾਂ ਚ ਆ ਵੜਦਾ, ਇੱਕ ਨਾ ਇੱਕ ਦਿਨ ਜਾਣਾ ਪੈਂਦਾ। ਗੌਰ ਨਮਾਣੀ ਸਾਡੇ ਘਰ ਨੇ ਘਰੇ ਆ, ਘਰੇ ਆਓ, ਕਹਿੰਦੇ ਗੌਰ, ਗੌਰ ਤੋਂ ਭਾਵ ਹੈ ਮੜੀ, ਮੜੀ ਤੈਨੂੰ ਸੱਦ ਰਹੀ ਹੈ, ਮੜੀ ਤੈਨੂੰ ਬੁਲਾ ਰਹੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਮਰਜ਼ੀ ਫਿਰਦਾ ਰਹਿ ਉਹ ਮੜੀ, ਉਹ ਕਬਰ ਤੈਨੂੰ ਆਵਾਜ਼ਾਂ ਮਾਰਦੀ ਹੈ, ਨੇ ਘਰੇ ਆ, ਘਰੇ ਆਓ, ਅਸਲੀ ਘਰ ਤੇ ਤੇਰਾ ਇਹੀ ਹੈ, ਵੱਡੀਆਂ ਵੱਡੀਆਂ ਭਾਵੇਂ ਕੋਠੀਆਂ ਬਣਾ ਲਈਏ, ਆਲੀਸ਼ਾਨ ਮਹਿਲ ਮਕਾਨ ਬਣਾ ਲਈਏ, ਲੇਕਿਨ ਉੱਥੇ ਹੀ ਆ ਕੇ ਕੰਮ ਨਿਬੜਨਾ। ਸੱਦੋ ਬੰਦਿਆ ਤੈਨੂੰ ਗੋਰ ਨਮਾਣੀ, ਸੱਦੋ ਬੰਦਿਆ
ਸਾਰੋ
ਇੱਕ ਦਿਨ ਇਸ ਸੰਸਾਰ ਨੂੰ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਹੀ ਪੈਣਾ। ਇੱਕ ਦਿਨ ਇਸ ਸਰੀਰ ਨੇ ਸਪੁਰਦੇ ਖਾਕ ਹੋਣਾ ਹੀ ਹੋਣਾ, ਅਸੀਂ ਨਹੀਂ ਬਚਾ ਸਕਦੇ, ਸਮਾਂ ਆਏਗਾ ਹੀ ਆਏਗਾ। ਇਸੇ ਕਰਕੇ ਗੁਰੂ ਸਾਹਿਬ ਨੇ ਆਖਿਆ ਕਿ ਦਸ ਬਾਲ ਤਨ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੀ ਪੁਰ ਹੋਏ, ਪਚਾਸੀ ਪਗ ਖਿਸੈ, ਸੱਠੀ ਕੇ ਬੜੇ ਪਾਵ, ਸੱਤਰ ਕਾ ਮਤਹੀਨ, ਅੱਸੀਹਾਂ ਕਾ ਵਿਵਹਾਰ ਨਾ ਪਾਵੇ, ਨਾਵੇਂ ਕਾ ਸਹਿਜਾਸਣੀ ਮੂਲ ਨਾ ਜਾਣਾ ਆਪ ਵੱਲ, ਢੋਲਮ ਢੁੰਡਮ ਡਿੱਠ ਮੈਂ ਨਾਨਕ ਜਗ ਤੂੰ ਕਾ ਤਵਰ। ਦਸ ਜਿਹੜੇ ਨੇ ਬਚਪਨ ਚ ਲੰਘ ਜਾਂਦੇ ਨੇ, ਦਸ ਬਾਲ ਤਨ ਬੀਸ ਰਵਣ, ਰਵਣ ਅਵਸਥਾ ਜਦੋਂ ਮਨੁੱਖ ਉੱਤੇ ਆਉਂਦੀ ਹੈ, ਕਹਿੰਦੇ ਉਸ ਵੇਲੇ ਖਾਣਾ ਪਹਿਨਣਾ ਤੇ ਖੇਡਣਾ ਤਿੰਨ ਗੱਲਾਂ ਵੱਲ ਧਿਆਨ ਹੁੰਦਾ, ਖਾਣਾ ਪਹਿਨਣਾ ਤੇ ਖੇਡਣਾ। ਦਸ ਤੋਂ ਵੀਹ ਸਾਲ ਦੀ ਉਮਰ, ਤੀਸਾਂ ਕਾ ਸੁੰਦਰ ਕਹਾਵੇ, ਵੀਹ ਤੋਂ ਤੀਹ ਸਾਲ ਦੀ ਜਿਹੜੀ ਉਮਰ ਆ ਇਹ ਜਵਾਨੀ ਦੀ ਆ। ਕਹਿੰਦੇ ਉੱਥੇ ਮਾਂ ਪਿਓ ਯਾਦ ਨਹੀਂ ਰਹਿੰਦੇ, ਰੱਬ ਯਾਦ ਕਿੱਥੇ ਰਹਿਣਾ, ਇਹ ਸਮਾਂ ਇੱਦਾਂ ਦਾ ਹੁੰਦਾ। ਵਿਰਲੇ ਗੁਰਮੁਖ ਗੁਰਸਿੱਖ ਜਿਹੜੇ ਜੁੜੇ ਹੋਏ ਨੇ ਉਹਨਾਂ ਤੇ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ, ਜਿਹੜੇ ਜੁੜੇ ਹੋਏ ਨੇ ਉਹਨਾਂ ਤੇ ਨਹੀਂ ਇਹ ਗੱਲਾਂ ਲਾਗੂ ਹੁੰਦੀਆਂ। ਸੰਗਤੇ ਤੀਸਾਂ ਕਾ ਸੁੰਦਰ ਕਹਾਵੇ, ਚਾਲੀਸੀ ਪੁਰ ਹੋਏ, ਜਿੱਦਣ ਚਾਲੀ ਦਾ ਹੋ ਜਾਂਦਾ ਮਨੁੱਖ ਉਸ ਦਿਨ ਪੂਰਾ ਮਰ ਕੇ ਅਸੀਂ ਕਹਿੰਦੇ ਹਾਂ ਮਨੁੱਖ ਫਲਾਣਾ ਪੂਰਾ ਹੋ ਗਿਆ, ਕਹਿੰਦੇ ਜਿੱਦਣ ਚਾਲੀ ਦਾ ਹੋ ਜਾਏ ਉਦਣ ਪੂਰਾ। ਤੇਰੀ ਚਰਬੀ ਤੇ ਵੱਧ ਸਕਦੀ ਹੈ, ਤਾਕਤ ਨਹੀਂ ਵਧਣੀ, ਚਾਲੀ ਤੱਕ ਸਰੀਰ ਦੀ ਤਾਕਤ ਵੱਧਦੀ ਹੈ ਫਿਰ ਘਟਣੀ ਸ਼ੁਰੂ ਹੋ ਜਾਂਦੀ। ਪਚਾਸੀ ਪੱਗ ਖਿਸਾ, ਪੰਜਾਹ ਦਾ ਹੋ ਗਿਆ ਪੱਗ ਖਿਸਕ ਗਿਆ, ਵੱਟੇ ਵੱਟੇ ਤੁਰਦੇ ਜਾ ਰਹੇ ਹੋਈਏ, ਅਗਰ ਪੈਰ ਫਿਸਲ ਜਾਵੇ ਥੱਲੇ ਨੂੰ ਆਵਾਂਗੇ, ਜਦੋਂ ਪੈਰ ਫਿਸਲੇਗਾ ਫਿਰ ਥੱਲੇ ਨੂੰ ਆਵਾਂਗੇ। ਪੱਗ ਖਿੱਸਾ, ਪੰਜਾਬ ਤੋਂ ਬਾਅਦ ਕਹਿੰਦੇ ਪੱਗ ਖਿੱਸਾ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਂਦਾ। ਸੱਠੀ ਕੇ ਬੜੇ ਭਾਵ, ਜਿੱਦਣ ਸੱਠ ਦਾ ਹੋ ਗਿਆ ਬਸ ਫਿਰ ਉਸ ਦਿਨ ਸਮਝ ਲਈ ਕਿ ਹੁਣ ਮੈਂ ਬੁੱਢਾ ਹੋ ਗਿਆ, ਖੁਸਫਤਨਾ ਉਸ ਦਿਨ ਬੁਢੇਪਾ ਆ ਗਿਆ। ਸੱਤਰ ਕਾ ਮਤਹੀਨ, ਸੱਤਰ ਸਾਲ ਦਾ ਹੋ ਗਿਆ ਕਹਿੰਦੇ ਮਤਹੀਣ, ਬੱਚਿਆਂ ਵਾਲੀ ਮਤ ਹੋ ਜਾਂਦੀ ਹੈ। ਸੱਤਰ ਸਾਲ ਦੀ ਉਮਰ ਵਿੱਚ ਕਈ ਸਿਆਣੇ ਵੀ ਹੁਣ ਲੋਕ ਉਹਨਾਂ ਨੂੰ ਆਖਣਗੇ ਤੇ ਮਤਹੀਣ ਆ, ਉਹਦੀ ਸਲਾਹ ਲੈਣੀ ਛੱਡ ਦੇਣਗੇ, ਬਾਪੂ ਨੂੰ ਪੁੱਛਣਾ ਛੱਡ ਦੇਣਗੇ, ਬੱਚੇ ਆਪਣੀਆਂ ਮਨ ਮਰਜ਼ੀਆਂ ਕਰਨਗੇ। ਸੱਤਰ ਸਾਲ ਦੀ ਉਮਰ, ਅੱਸੀਹਾਂ ਕਾ ਵਿਵਹਾਰ ਨਾ ਪਾਵੇ, ਅੱਸੀ ਸਾਲ ਦਾ ਫਿਰ ਕੰਮ ਕਾਰ ਨਹੀਂ ਕਰ ਸਕਦਾ। ਨਾਵੇਂ ਕਾ ਸਹਿਜਾਸਣੀ, ਨੌ ਸਾਲ ਨੱਬੇ ਸਾਲ ਦਾ ਹੋਏਗਾ ਫਿਰ ਆਸਣ ਦੀ ਲੋੜ, ਫਿਰ ਨਹੀਂ ਕੰਮ ਕਾਰ ਹੋਏਗਾ। ਮੂਲ ਨਾ ਜਾਣਾ ਆਪ ਵੱਲ ਮਰ, ਕਹਿੰਦੇ ਢੋਲਮ ਢੁੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਤਬਲ। ਬੜੀ ਖੋਜ ਕੀਤੀ ਗੁਰੂ ਅਰਜਨ ਦੇ ਮਰ ਦਾ ਬਚਨ ਹੈ, ਮਰ ਕਹਿੰਦੇ ਮੈਂ ਬੜਾ ਢੂੰਡ ਕੇ ਵੇਖਿਆ ਇਸ ਸੰਸਾਰ ਨੂੰ, ਇਹ ਸੌ ਸਾਲ ਦੀ ਉਮਰ ਵੇਖੀ, ਵਾਚੀ ਵਿਚਾਰ ਕੀਤੀ, ਕੋਸ਼ਿਸ਼ ਕੀਤੀ, ਪਰ ਨਤੀਜਾ ਕੀ ਨਿਕਲਿਆ, ਇਹ ਸਾਰਾ ਸੰਸਾਰ, ਇਹ ਜਿਹੜੀ ਸੌ ਸਾਲ ਦੀ ਉਮਰ ਸਾਡੀ, ਕਹਿੰਦੇ ਬਸ ਨਾਮ ਤੋਂ ਬਿਨਾਂ ਬੰਦਗੀ ਤੋਂ ਬਿਨਾਂ ਧੂੰਏ ਦਾ ਬੱਦਲ ਹੈ, ਤੇ ਜਿਹੜੇ ਧੂੰਏ ਦੇ ਬੱਦਲ ਹੁੰਦੇ ਨੇ ਉਹਦੇ ਵਿੱਚੋਂ ਕਦੇ ਮੀਂਹ ਨਹੀਂ ਪੈਂਦਾ, ਬਾਰਿਸ਼ ਨਹੀਂ ਹੁੰਦੀ, ਵਰਖਾ ਨਹੀਂ ਹੁੰਦੀ। ਆ ਪੱਠੇ ਲੱਗੇ ਨੇ ਉੱਪਰ ਨੂੰ, ਜਦੋਂ ਚਿਮਨੀਆਂ ਵਿੱਚੋਂ ਧੂੰਆਂ ਨਿਕਲਦਾ ਬੱਦਲਾਂ ਵਾਂਗੂ ਬਣ ਜਾਂਦਾ, ਤੇ ਧੂੰਏ ਦੇ ਬੱਦਲ ਵਿੱਚੋਂ ਬਾਰਿਸ਼ ਨਹੀਂ ਹੁੰਦੀ। ਕਹਿੰਦੇ ਹੈ ਧੂੰਏ ਦਾ ਬੱਦਲ ਹੀ ਹੈ ਸਾਰਾ, ਕੁਛ ਵੀ ਨਹੀਂ ਬੰਦਗੀ ਤੋਂ ਬਿਨਾਂ ਖਾਲੀ ਹੈ ਸਭ ਕੁਛ ਜੋ ਅੱਜ ਹੈ ਕੱਲ ਨੂੰ ਇਹਨੇ ਸੁਪਨਾ ਬਣ ਜਾਣਾ ਸਾਡੀ ਉਮਰ ਤੁਹਾਡੇ ਚ 60-60, 70-70 ਸਾਲ ਦੇ ਬਜ਼ੁਰਗ ਬੈਠੇ ਆ 20 ਸਾਲ ਦੇ 30 ਸਾਲ ਦੇ ਸਾਰੇ ਜਿਹੜੀ ਪਿਛਲੀ ਲੰਘੀ ਉਮਰ ਆ ਉਹ ਸੁਪਨੇ ਤੋਂ ਵੱਧ ਹੈ ਕੀ ਕੁਛ ਵੀ ਨਹੀਂ ਇੱਕ ਰਾਤ ਸੁਪਨਾ ਆਇਆ ਸੁਪਨਾ ਅਸੀਂ ਸਵੇਰੇ ਦੱਸਨੇ ਆ ਮੈਂ ਸੁਪਨੇ ਵਿੱਚ ਆਹ ਕੁਝ ਵੇਖਿਆ ਸੁਪਨਾ ਇੱਕ ਯਾਦ ਹੈ ਨਾ ਸਾਡੇ ਕੋਲ ਯਾਦ ਤੇ ਤੇਰੀ 30 ਸਾਲ ਦੀ ਲੰਘੀ ਹੋਈ ਉਮਰ ਵੀ ਇੱਕ ਯਾਦ ਜੋ ਅੱਜ ਹੈ ਇਹ ਕੱਲ ਸੁਪਨਾ ਬਣ ਜਾਏਗੀ ਸਾਡੀ 60 ਸਾਲ ਦੀ ਲੰਘੀ ਹੋਈ ਉਮਰ ਇੱਕ ਸੁਪਨੇ ਤੋਂ ਵੱਧ ਕੁਛ ਵੀ ਨਹੀਂ ਸੁਪਨਾ ਬਣਦਾ ਜਾ ਰਿਹਾ ਜਿਹੜਾ ਜੀਵਨ ਲੰਘੇਗਾ ਸੁਪਨਾ ਬਣ ਜਾਏਗਾ ਜਿਹੜਾ ਚੱਲ ਰਿਹਾ ਇਹ ਕੱਲ ਸੁਪਨਾ ਬਣ ਜਾਏਗਾ ਜਿਹੜਾ ਕੱਲ ਸੀ ਉਹ ਅੱਜ ਸੁਪਨਾ ਬਣ ਗਿਆ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ ਕਹਿੰਦੇ ਸੰਸਾਰ ਨੂੰ ਏਦਾਂ ਜਾਣ ਇਹ ਸੁਪਨਾ ਹੈ ਸਾਰਾ ਤੇ ਮੰਨੀ ਬੈਠੇ ਆ ਸੱਚ ਵੀ ਆਹ ਜਗ ਬੜਾ ਮਿੱਠਾ ਹੈ ਅੱਗਾ ਕਿਹੜਾ ਕਿਸੇ ਨੇ ਵੇਖਿਆ ਖਾਇਓ ਖਾਓ ਪੀਓ ਮੌਜ ਕਰੋ ਲੋਕਾਂ ਨੇ ਤੇ ਰੌਲਾ ਪਾਉਂਦੇ ਹੀ ਰਹਿਣਾ ਵੱਡੇ ਵੱਡੇ ਸਮਾਗਮ ਹੁੰਦੇ ਨੇ ਬੜੇ ਗੁਰੂ ਮਹਾਤਮਾ ਮਹਾਂਪੁਰਸ਼ ਆਉਂਦੇ ਨੇ ਕੋਈ ਰਾਗੀ ਕੋਈ ਢਾਡੀ ਸਿੱਖ ਧਰਮ ਵਿੱਚ ਬੜਾ ਕੁਛ ਬੜੇ ਪ੍ਰਚਾਰਕ ਨੇ ਪਰ ਇੱਕ ਕੰਨ ਦੁਆਰਾ ਸੁਣ ਲੈਂਦੇ ਆ ਦੂਸਰੇ ਕੰਨ ਦੁਆਰਾ ਕੱਢ ਦਿੰਦੇ ਪਰ ਮਹਾਰਾਜ ਕਹਿੰਦੇ ਸੁਪਨੇ ਤੋਂ ਵੱਧ ਤੇ ਹੈ ਹੀ ਕੁਛ ਨਹੀਂ ਜੋ ਪਿਛਲਾ ਸਮਾਂ ਲੰਘ ਗਿਆ ਸੁਪਨੇ ਵਰਗਾ ਹੀ ਹੈ ਪਰ ਜਿਹੋ ਜਿਹਾ ਰਾਤ ਦਾ ਸੁਪਨਾ ਉਹੋ ਜਿਹੀ ਤੇਰੀ 30 ਸਾਲ ਦੀ ਲੰਘੀ ਹੋਈ ਉਮਰ ਸਤਿਗੁਰ ਦਾ ਵਚਨ ਹੈ ਸਾਰੇ ਪੜੋ ਗੱਜ ਕੇ
ਇਹ ਤਾਂ ਜਗ ਸੁਪਨੇ ਦੀ ਲਿਆਈ ਹੈ ਇਹਨੂੰ ਮਨਾ ਸੱਚ ਜਾਣਦਾ ਇਹ ਤਾਂ ਜਗ ਸੁਪਨੇ ਦੀ ਇਹਨੂੰ ਮਨਾ ਸੱਚ ਜਾਣਦਾ ਮੈਂ ਪ੍ਰਾਣੀ ਸਿਨ ਸਿਨ ਔਦ ਵਿਹਾਤ ਹੈ ਫੁੱਟੇ ਘੱਟ ਜਿਉ ਬਾਨੀ ਜੇ ਫੁੱਟੇ ਹੋਏ ਘੜੇ ਵਿੱਚ ਪਾਣੀ ਪਾਵੇ ਉਹ ਘੜੇ ਨੂੰ ਤਰੇੜ ਆਈ ਹੋਵੇ ਇੱਕ ਇੱਕ ਬੂੰਦ ਕਰਕੇ ਪਾਣੀ ਸਿਮੇਗਾ ਹੀ ਸਿਮੇਗਾ ਖਤਮ ਹੋ ਜਾਏਗਾ ਉਹ ਘੜੇ ਨੇ ਖਾਲੀ ਹੋਣਾ ਹੀ ਹੋਣਾ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਜਿਵੇਂ ਫੁੱਟੜੇ ਘੜੇ ਦਾ ਪਾਣੀ ਆਪ ਤੇਰੀ ਜਾਵੇ
ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਵਿਹਾਤ ਹੈ ਫੁੱਟੇ ਘੱਟ ਜਿਉਂ ਪਾਨੀ ਇਹ ਸਮਾਂ ਲੰਘਦਾ ਜਾ ਰਿਹਾ ਗੁਰਮੁਖੋ ਜਿੰਨਾ ਚਿਰ ਸਰੀਰ ਵਿੱਚ ਤਾਕਤ ਹੈ ਨੌਕਰੀਆਂ ਉਹਨਾਂ ਕੁ ਚਿਰ ਹੀ ਹੁੰਦੀਆਂ ਨੇ ਬਾਅਦ ਵਿੱਚ ਕਿਤੇ ਵੀ ਨੌਕਰੀ ਕਰਦੇ ਉਹਨਾਂ ਨੇ ਆਖਣਾ ਹੁਣ 60 ਸਾਲ ਦਾ ਹੋ ਗਿਆ ਭਾਈ ਹੁਣ ਨੀ ਤੂੰ ਕੰਮ ਕਰ ਸਕਦਾ ਜਵਾਬ ਦੇ ਦੇਣਗੇ ਘਰ ਬਹਿਣਾ ਪੈਂਦਾ ਡਰਾਈਵਰੀਆਂ ਵੀ ਉਦੋਂ ਹੀ ਹੁੰਦੀਆਂ ਨੇ ਜਦੋਂ ਸਰੀਰ ਚ ਤਾਕਤ ਹੋਵੇ ਖੇਤੀਆਂ ਵੀ ਉਦੋਂ ਹੀ ਹੁੰਦੀਆਂ ਨੇ ਜਦੋਂ ਸਰੀਰ ਚ ਤਾਕਤ ਹੋਵੇ ਦਫ਼ਤਰ ਦੇ ਕੰਮ ਉਦੋਂ ਹੀ ਹੁੰਦੇ ਨੇ ਜਦੋਂ ਸਰੀਰ ਚ ਤਾਕਤ ਹੋਵੇ ਭਜਨ ਵੀ ਗੁਰਮੁਖੋ ਉਦੋਂ ਹੀ ਹੁੰਦਾ ਜਦੋਂ ਸਰੀਰ ਚ ਤਾਕਤ ਹੋਵੇ ਪਹਿਲਾਂ ਕਹਿੰਦਾ ਵੀ ਮੇਰੇ ਸਰੀਰ ਚ ਤਾਕਤ ਆ ਮੈਂ ਹੁਣ ਦੁਨਿਆਵੀ ਕੰਮ ਕਰ ਲਵਾਂ ਬਾਅਦ ਚ ਆਪਾਂ ਨਾਮ ਜਪਾਂਗੇ ਨਹੀਂ ਏਦਾਂ ਨਹੀਂ ਕੰਮ ਕਾਰ ਵੀ ਕਰੋ ਨਾਲ ਨਾਲ ਸਿਮਰਨ ਦਾ ਵੀ ਸਮਾਂ ਕੱਢੋ ਨਾਲ ਨਾਲ ਸਵੇਰੇ 10 ਮਿੰਟ 15 ਮਿੰਟ ਅੱਧਾ ਘੰਟਾ ਘੰਟਾ ਭਜਨ ਵਾਸਤੇ ਵੀ ਕੱਢਣਾ ਚਾਹੀਦਾ ਨਿਤਨੇਮ ਵਾਸਤੇ ਵੀ ਕੱਢਣਾ ਚਾਹੀਦਾ ਤੇ ਸਤਸੰਗ ਜੀ ਜਿਹੜੇ ਗੁਰਮੁਖ ਤੁਰਦੇ ਤੁਰਦੇ ਜਿਹੜੇ ਇਸ ਰਾਹ ਉੱਤੇ ਹੌਲੀ ਹੌਲੀ ਤੁਰਨਾ ਸ਼ੁਰੂ ਕਰਦੇ ਨੇ ਫਿਰ ਉਹ ਇੱਕ ਦਿਨ ਚੱਲਦੇ ਚੱਲਦੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਨੇ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ਗੁਰੂ ਸਾਹਿਬ ਜਿੱਥੇ ਗਏ ਸਾਡੇ ਵਾਸਤੇ ਸਿਧਾਂਤ ਦਿੱਤਾ ਕੋਈ ਨਾ ਕੋਈ ਚਮਕੌਰ ਸਾਹਿਬ ਸਿਧਾਂਤ ਹੈ ਬੜਾ ਵੱਡਾ ਜੇ ਅਸੀਂ ਉਹਨੂੰ ਸਮਝੀਏ ਮੜੀਆਂ ਚ ਬਹਿਣ ਦਾ ਮਹਾਰਾਜ ਦਾ ਸਿਧਾਂਤ ਸੀ ਕਿ ਐ ਪ੍ਰਚਾਰਕੋ ਜੇ ਸੱਚ ਦਾ ਹੋਕਾ ਦੇਣ ਲੱਗੀਏ ਫਿਰ ਮੌਤ ਤੋਂ ਨਾ ਡਰੀਏ ਇਹ ਪੂਰਨੇ ਸੀ ਸਾਡੇ ਵਾਸਤੇ ਪਹਿਲਾਂ ਮੜੀਆਂ ਵੇਖ ਲਈਆਂ ਨੇ, ਮੈਨੂੰ ਦੁਨੀਆਂ ਦੇ ਲੋਕ ਮੜੀਆਂ ਕੀ ਵਿਖਾਉਣਗੇ, ਮੈਨੂੰ ਨਿਡਰ ਕੇ ਸੀ, ਨਿਡਰ ਹੋ ਕੇ ਪ੍ਰਚਾਰ ਕਰੋ। ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇੱਕ ਇੱਕ ਗੁਰਦੁਆਰੇ ਦੇ ਨਾਲ 500-500 ਕਿੱਲੇ ਦੀ ਜਾਗੀਰ ਲਵਾਈ। ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਨਾਂ 500 ਏਕੜ ਦੀ ਜਾਗੀਰ ਲਵਾਈ ਸੀ ਮਹਾਰਾਜਾ ਰਣਜੀਤ ਸਿੰਘ ਨੇ। ਜਿੰਨੇ ਵੱਡੇ ਵੱਡੇ ਅਸਥਾਨ ਉਹਨੇ ਬੜਾ ਕੁਝ ਨਾਂ ਲਵਾਇਆ ਗੁਰਦੁਆਰਿਆਂ ਦੇ, ਉਹਦਾ ਕਾਰਨ ਕੀ ਸੀ?